ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ, ਗਰੀਬ ਨਿਵਾਜ ਨ ਦੂਸਰ ਤੋਸੋ। ਪੂਲ ਸ਼ਿਮੋ ਹਮਰੀ ਪ੍ਰਭੁ ਆਪਨ, ਪੂਲਨ ਹਾਰ ਕਹੁ ਕਉ ਮੋਸੋ। ਸੇਵ ਕਰੈ ਤੁਮਰੀ ਤਿਨਕੇ, ਸ਼ਿਨ ਮੈਂ ਤਨ ਲਾਗਤ ਤਾਮ ਪਰੋਸੋ। ਯਾ ਕਲ ਮੈਂ ਸਭ ਕਾਲ ਕਿਰਪਾਨ ਕੀ, ਪਾਰੀ ਪੁਜਾਨ ਕੋ ਭਾਰੀ ਪਰੋਸੋ। ਸੇਵ ਕਰੈ ਤੁਮਰੀ ਤਿਨਕੇ, ਸ਼ਿਨ ਮੈਂ ਤਨ ਲਾਗਤ ਤਾਮ ਪਰੋਸੋ। ਯਾ ਕਲ ਮੈਂ ਸਭ ਕਾਲ ਕਿਰਪਾਨ ਕੀ, ਪਾਰੀ ਪੁਜਾਨ ਕੋ ਭਾਰੀ ਪਰੋਸੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪਾਤਸ਼ਾਹੀ ਦਸਵੀਂ ਤੈ ਪ੍ਰਸਾਦ, ਚਲਿੱਤਰ ਤੇਰਵਾਂ ਦੋਹਰਾ, ਬਹਰ ਸਮੰਤਰੀ ਰਾਏ ਸਉ, ਕਥਾ ਉਚਾਰੀ ਆਨ, ਸੁਨਤ ਸੀਸ ਰਾਜੈ ਧੁਨਿਓ, ਰਹਿਓ ਮੌਨ ਮੁਖ ਠਾਨ। ਬਹੁਰ ਸਮੰਤਰੀ ਰਾਏ ਸੋ, ਕਥਾ ਉਚਾਰੀ ਆਨ, ਸੁਨਤ ਸੀਸ ਰਾਜੈ ਧੁਨਿਓ, ਰਹਿਓ ਮੌਨ ਮੁਖ ਠਾਨ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਰਵਨ ਕਰ ਰਹੇ ਹੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਾਨ ਰਚਨਾ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਸ਼੍ਰੀ ਚਰਿਤ੍ਰੋਪਾਖਿਆਨ ਦੀ ਲੜੀਵਾਰ ਵਿਚਾਰ। ਸੋ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁਣ ਤੱਕ ਜੋ 12 ਚਰਿੱਤਰ ਹਨ ਉਹ ਸੰਪੂਰਨ ਹੋ ਚੁੱਕੇ ਹਨ ਵਿਚਾਰ ਸਾਹਿਤ। ਸੋ ਅੱਜ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਜੋ 13ਵਾਂ ਚਰਿੱਤਰ ਹੈ ਉਹਦੀ ਵਿਚਾਰ ਆਰੰਭ ਹੋਣੀ ਹੈ। ਸੋ ਆਓ ਬੜੇ ਪਿਆਰ ਦੇ ਨਾਲ 13ਵੇਂ ਚਰਿੱਤਰ ਦੀ ਵਿਚਾਰਧਾਰਾ ਨਾਲ ਜੁੜਨਾ ਕਰੀਏ ਜੀ। ਦੋਹਰਾ ਬਹੁਰ ਸਮੰਤਰੀ ਰਾਏ ਸਾਉ, ਕਥਾ ਉਚਾਰੀ ਆਨ, ਸੁਨਤ ਸੀਸ ਰਾਜੈ ਧੁਨਿਓ, ਰਹਿਓ ਮੌਨ ਮੁਖ ਠਾਨ। ਬਹੁਰ ਭਾਵ ਕੀ ਫੇਰ ਮੰਤਰੀ ਭਾਵ ਜੀਰ, ਧੁਨਿਓ ਭਾਵ ਕੀ ਸਿਰ ਹਲਾਇਆ, ਮੌਨ ਭਾਵ ਕੀ ਚੁੱਪ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਫਿਰ ਵਜ਼ੀਰ ਨੇ ਰਾਜੇ ਨੂੰ ਇੱਕ ਇਸਤਰੀ ਦੇ ਚਲਿੱਤਰ ਦਾ ਇੱਕ ਹੋਰ ਪ੍ਰਸੰਗ ਸੁਣਾਇਆ ਸਮਝਾਉਣ ਵਾਸਤੇ ਕਿ ਜੋ ਵੱਧ ਚਲਣ ਔਰਤਾਂ ਹੁੰਦੀਆਂ ਹਨ ਕਿਸ ਹੱਦ ਤੱਕ ਇਹ ਚਰਿੱਤਰ ਖੇਡਦੀਆਂ ਨੇ। ਜਿਸ ਨੂੰ ਸੁਣਨ ਵਾਸਤੇ ਰਾਜੇ ਨੇ ਹਾਂ ਦੇ ਵਿੱਚ ਸਿਰ ਹਿਲਾਇਆ ਤੇ ਆਖਿਰ ਚੁੱਪ ਹੋ ਗਿਆ। ਪਦੂਆ ਓਹੇ ਟਿਬਿਆ ਬਸੈ, ਗਿਆਨੀ ਹਮਰੇ ਗਾਉ, ਦਾਸ ਖਸਮਤਾ ਕੋ ਰਹਿਤ, ਰਾਮਦਾਸ ਤਿਹਨਾਉ। ਵਜ਼ੀਰ ਆਖਣ ਲੱਗਾ, ਹੇ ਰਾਜਨ, ਕਿ ਸਾਡੇ ਨਗਰ ਦੀ ਹੀ ਗੱਲ ਹੈ ਤੇ ਸਾਡੇ ਨਗਰ ਦੇ ਵਿੱਚ ਗਿਆਨੀ ਨਾਂ ਦੀ ਇੱਕ ਇਸਤਰੀ ਰਹਿੰਦੀ ਸੀ ਤੇ ਨਗਰ ਤੋਂ ਬਾਹਰ ਵਾਰ ਟਿੱਬਿਆ ਪਾ ਪਹਾੜ ਬਣਿਆ ਹੋਇਆ ਸੀ ਤੇ ਪਦੂਆ ਪਾਪ ਕੀ ਸੇਵਕ, ਇੱਕ ਸੇਵਕ ਨਾਂ ਦਾ ਆਦਮੀ ਜਿਹੜਾ ਸੀ ਉਸ ਪਹਾੜ ਉੱਤੇ ਰਹਿੰਦਾ ਸੀ ਤੇ ਉਸ ਗਿਆਨੀ ਨਾਂ ਦੀ ਇਸਤਰੀ ਜੋ ਨਗਰ ਚ ਵਸਦੀ ਸੀ ਉਹਦੇ ਘਰ ਵਾਲ ਦਾ ਨਾਮ ਸੀ ਰਾਮਦਾਸ। ਰਾਮਦਾਸ ਅਨਤੈ ਰਹਿਤ, ਪਦੂਆ ਕੇ ਸੰਗ ਸੋਏ, ਨਹਾਨ ਹੇ ਟੁੱਟ ਜਾਤ ਤਹ, ਜਬੈ ਦੁਪਹਰੀ ਹੋਏ। ਜਿਹੜਾ ਰਾਮਦਾਸ ਸੀਗਾ ਉਹ ਅਨਤੈ ਪਵ ਹੋਰ ਕਿਸੇ ਥਾਂ ਤੇ ਰਹਿੰਦਾ ਸੀ, ਉਹਦੀ ਇਸਤਰੀ ਨਗਰ ਦੇ ਵਿੱਚ ਕੱਲੀ ਸੀ। ਉਹ ਕੀ ਕਰਦੀ ਕਿ ਦਿਨ ਰਾਤ ਹੀ ਪਦੂਆ ਪਾਵ ਸੇਵਕ ਨਾਂ ਦੇ ਆਦਮੀ ਦੇ ਕੋਲ ਹੀ ਰਹਿੰਦੀ, ਉਹਦੇ ਨਾਲ ਹੀ ਸੌਂਦੀ ਉੱਠਦੀ ਬਹਿੰਦੀ, ਉਹਦੇ ਨਾਲ ਆਪਣਾ ਜੀਵਨ ਬਤੀਤ ਕਰ ਰਹੀ ਸੀ। ਜਿਸ ਵੇਲੇ ਦੁਪਹਿਰ ਦਾ ਸਮਾਂ ਹੁੰਦਾ ਤਾਂ ਉਹ ਇਸ਼ਨਾਨ ਕਰਨ ਵਾਸਤੇ ਆਪਣੇ ਵਾਪਸ ਘਰ ਵੱਲ ਆ ਜਾਂਦੀ। ਇੱਕ ਦਿਨ ਪਦੂਆ ਕੇ ਸਦਨ ਬਹੁ ਜਨ ਬੈਠੇ ਆਏ, ਭੇਦ ਨਾ ਪਾਇਓ ਗਿਆਨ ਜਹ, ਤਹਾਂ ਪਹੁੰਚੀ ਜਾਏ। ਇੱਕ ਦਿਨ ਕੀ ਹੋਇਆ ਕਿ ਜਿਵੇਂ ਪਹਿਲਾਂ ਉਹ ਗਿਆਨੀ ਨਾਂ ਦੀ ਇਸਤਰੀ ਰੋਜ਼ਾਨਾ ਹੀ ਪਦੂਆ ਸੇਵਕ ਦੇ ਘਰ ਆਉਂਦੀ ਸੀ ਤੇ ਅੱਜ ਵੀ ਉਹ ਸੇਵਕ ਦੇ ਘਰ ਵਿੱਚ ਆਈ ਸੀ ਉਸ ਨੂੰ ਮਿਲਣ ਵਾਸਤੇ ਕੀ ਹੋਇਆ ਕਿ ਅੱਗੇ ਬਹੁ ਜਨ ਫਦੂਆ ਕੇ ਸਦਨ ਸਦਨ ਭਾਵ ਕੀ ਘਰ ਦੇ ਵਿੱਚ ਬਹੁ ਜਨ ਬਹੁਤ ਲੋਕ ਆ ਕੇ ਬੈਠੇ ਹੋਏ ਸੀ ਪਰ ਗਿਆਨੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਭੇਦ ਨਾ ਪਾਇਓ ਗਿਆਨੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਤੇ ਉਹ ਵੀ ਉੱਥੇ ਆ ਕੇ ਪਹੁੰਚ ਗਈ ਘਰ ਦੇ ਵਿੱਚ ਹੀ ਚਾਓ ਪਈ ਤਬੈ ਤੁਰਤ ਤ੍ਰਿਆ ਬਚਨ ਵਿਚਾਰੇ ਰਾਮਦਾਸ ਆਏ ਨਾ ਤੁਹਾਰੇ ਜਿਸ ਵੇਲੇ ਉਹ ਘਰ ਦੇ ਵਿੱਚ ਜਾ ਕੇ ਪਹੁੰਚੀ ਉਹ ਸੇਵਕ ਦੇ ਜਿੰਨੇ ਲੋਕ ਬੈਠੇ ਹੋਏ ਸਨ ਸਾਰੇ ਗਿਆਨੀ ਵੱਲ ਵੇਖਣ ਲੱਗ ਪਏ ਕਿ ਇਹ ਇੱਥੇ ਕੀ ਕਰਨ ਆਈ ਹੈ ਤਾਂ ਉਸੇ ਵੇਲੇ ਹੀ ਤੁਰਤ ਪਾਓ ਉਸੇ ਵੇਲੇ ਹੀ ਉਹ ਗਿਆਨੀ ਨਾਂ ਦੀ ਇਸਤਰੀ ਸੀ ਆਖਣ ਲੱਗੀ ਸਭ ਨੂੰ ਕਿ ਰਾਮਦਾਸ ਆਏ ਨਾ ਤੁਹਾਰੇ ਆਖਣ ਲੱਗੀ ਮੇਰਾ ਪਤੀ ਰਾਮਦਾਸ ਕੀ ਇੱਥੇ ਨਹੀਂ ਆਇਆ ਮੋਹਰੇ ਪਤ ਪਰਮੇਸ਼ਵਰੇ ਓ ਕਹਿ ਗਯੋ ਤਾਹੇ ਬਤਾ ਬਹੁ ਕੋ ਆਖਣ ਲੱਗੀ ਰਾਮਦਾਸ ਮੇਰਾ ਪਤੀ ਪਰਮੇਸ਼ਵਰ ਹੈ ਉਹ ਕਿੱਥੇ ਚਲਾ ਗਿਆ ਕਿ ਕਿਸੇ ਨੂੰ ਪਤਾ ਹੈ ਕੋਈ ਮੈਨੂੰ ਦੱਸ ਸਕਦਾ ਹੈ ਦੋਹਰਾ ਗਰਾ ਔਰ ਕਹਿਓ ਗਈ ਜਾਤ ਭਏ ਉਠ ਲੋਗ ਤੁਰਤ ਆਨ ਤਾ ਸੋ ਰਮੀ ਮਨ ਮੈਂ ਭਈ ਨਸੋਗ ਇਸ ਤਰੀਕੇ ਦੇ ਨਾਲ ਸਭਨਾਂ ਲੋਕਾਂ ਦੇ ਪਾਸੋਂ ਉਸਨੇ ਆਪਣੀ ਜੋ ਸੱਚਾਈ ਸੀ ਛੁਪਾ ਲਈ ਕਿਸੇ ਨੂੰ ਪਤਾ ਨਾ ਚੱਲ ਸਕਿਆ ਕਿ ਇਹ ਇੱਥੇ ਕੀ ਕਰਨ ਆਈ ਸੀ ਤੇ ਕੀ ਨਹੀਂ ਸਭਨਾਂ ਨੇ ਇਹੀ ਸਮਝਿਆ ਕਿ ਪਤੀ ਗਵਾਚ ਗਿਆ ਤੂੰ ਲੱਭਦੀ ਫਿਰਦੀ ਹੈ ਇਤਨੀ ਗੱਲ ਆਖ ਕੇ ਤੇ ਗਰਾ ਔਰ ਕਹੇ ਹੋ ਗਈ ਇਤਨੀ ਗੱਲ ਆਖ ਕੇ ਵਾਪਸ ਆਪਣੇ ਪਿੰਡ ਨੂੰ ਮੁੜ ਗਈ ਜਾਤ ਭਏ ਉੱਠ ਲੋਕ ਉਹਦੇ ਜਾਣ ਤੋਂ ਬਾਅਦ ਜਿਤਨੇ ਲੋਕ ਬੈਠੇ ਹੋਏ ਸਨ ਉਹ ਵੀ ਆਪੋ ਆਪਣਾ ਕੰਮ ਕਰਕੇ ਸਾਰੇ ਆਪਣੇ ਘਰਾਂ ਦੇ ਵਿੱਚ ਚਲੇ ਗਏ ਤੇ ਤੁਰਤ ਆਨ ਤਾ ਸੋ ਰਮੀ ਉਸੇ ਵੇਲੇ ਹੀ ਨਗਰ ਦੇ ਲੋਕ ਉਸ ਪਦਵਾ ਨਾਂ ਦੇ ਆਦਮੀ ਸੇਵਕ ਨਾਂ ਦੇ ਆਦਮੀ ਦੇ ਕੋਲੋਂ ਹੋ ਕੇ ਵਾਪਸ ਆ ਗਏ ਤੇ ਘਰੋਂ ਉੱਠ ਕੇ ਵਾਪਸ ਆਏ ਇਹ ਫਿਰ ਜਾ ਕੇ ਨਿਸੋਗ ਭਾਵ ਡਰ ਤੋਂ ਰਹਿਤ ਹੋ ਕੇ ਆਪਣੇ ਪ੍ਰੇਮੀ ਨੂੰ ਜਾ ਕੇ ਮਿਲ ਗਈ ਪਦਵਾ ਸੌਰਤ ਮਾਨ ਕੈ ਤਹਾਂ ਪਹੁੰਚੀ ਆਏ ਰਾਖਿਓ ਹੁਤੋ ਸਵਾਰ ਜਹੈ ਆਪਨ ਸਦਨ ਸੁਹਾਏ ਪਦਵਾ ਭਾਵ ਕੇ ਸੇਵਕ ਨਾਂ ਦੇ ਆਦਮੀ ਦੇ ਨਾਲ ਰਤ ਭਾਵ ਕੀ ਪ੍ਰੇਮ ਕਰਕੇ ਉਹਦਾ ਮਿਲਾਪ ਮਾਣ ਕੇ ਤਹਾਂ ਪਹੁੰਚੀ ਆਏ ਫਿਰ ਆਪਣੇ ਵਾਪਸ ਘਰ ਦੇ ਵਿੱਚ ਆ ਗਈ ਜਿੱਥੇ ਉਹਨੇ ਆਪਣਾ ਘਰ ਬਣਾ ਸਵਾਰ ਕੇ ਰੱਖਿਆ ਹੋਇਆ ਸੀ ਉਸੇ ਘਰ ਵਿੱਚ ਵਾਪਸ ਮੁੜ ਆਈ ਕਿਸੇ ਨੂੰ ਇਸ ਗੱਲ ਦਾ ਪਤਾ ਨਾ ਚੱਲ ਸਕਿਆ ਕਿ ਇਹ ਇਸਤਰੀ ਕਿਵੇਂ ਚਰਿੱਤਰ ਜਿਹੜੇ ਹੈ ਉਹ ਖੇਡ ਰਹੀ ਹੈ ਕਿਸੇ ਨੂੰ ਵੀ ਨਗਰ ਦੇ ਆਦਮੀ ਨੂੰ ਇਸ ਗੱਲ ਦਾ ਪਤਾ ਨਾ ਚੱਲ ਸਕਿਆ ਕੈਸੋ ਹੀ ਬੁੱਧ ਜਾਨ ਕੋ ਚਤੁਰ ਕੈ ਸੋ ਹੋਏ ਚਰਿਤ ਚਤੁਰੀ ਯਾਤਰੀਆਂ ਕੋ ਪਾਏ ਸਕਤ ਨਹਿ ਕੋਏ ਸਤਿਗੁਰੂ ਜੀ ਬਚਨ ਕਰਦੇ ਹਨ ਕੋਈ ਕਿੰਨਾ ਵੀ ਸਿਆਣਾ ਕਿਉਂ ਨਾ ਹੋਵੇ ਬੁੱਧੀ ਜਨ ਭਾਵ ਬੁੱਧੀਮਾਨ ਕਿਉਂ ਨਾ ਹੋਵੇ ਚਤੁਰ ਜਿੰਨਾ ਮਰਜ਼ੀ ਚਤੁਰ ਚਲਾਕ ਹੋਵੇ ਇਨਸਾਨ ਜੋ ਤ੍ਰਿਆਂ ਦੇ ਭਾਵ ਇਸਤਰੀਆਂ ਦੇ ਚਰਿੱਤਰ ਹਨ ਜੋ ਵੱਧ ਚੱਲਣ ਔਰਤਾਂ ਚਰਿੱਤਰ ਜਿਹੜੇ ਹਨ ਕਿਉਂਕਿ ਇਸ ਲੈਵਲ ਤੱਕ ਕਿਸ ਪੱਧਰ ਦੇ ਉੱਪਰ ਹੇਠਾਂ ਡਿੱਗ ਕੇ ਝੂਠ ਮਾਰਦੀਆਂ ਹਨ ਜਾਂ ਕਿਵੇਂ ਚਲਿੱਤਰ ਉਹ ਖੇਡਦੀਆਂ ਨੇ ਉਹਨਾਂ ਦੇ ਭੇਦ ਨੂੰ ਕੋਈ ਜਾਣ ਨਹੀਂ ਸਕਦਾ ਹੈ ਜੋ ਨਰ ਆਪਣੇ ਚੇਤਕ ਤ੍ਰਿਆ ਕਰ ਦੇਤ ਬਣਾਏ ਜਰਾ ਤਾਹੇ ਜੋ ਬਨ ਹਰੈ ਪ੍ਰਾਣ ਹਰਤ ਜਮ ਜਾਏ ਚੱਖਦੇ ਹਨ ਕਿ ਜਿਹੜਾ ਮਨੁੱਖ ਜੋ ਨਰ ਜਿਹੜਾ ਮਨੁੱਖ ਆਪਣੇ ਮਨ ਦਾ ਭੇਦ ਤ੍ਰਿਆ ਇਸਤਰੀ ਨੂੰ ਦੇ ਦਿੰਦਾ ਹੈ ਜਾਂ ਐਸੀ ਵੱਧ ਚੱਲਣ ਔਰਤ ਦੇ ਆਪਣਾ ਆਪ ਹਵਾਲੇ ਕਰ ਦਿੰਦਾ ਹੈ ਆਪਣੀ ਸਾਰੀਆਂ ਗੱਲਾਂ ਨਾਲ ਖੋਲ ਦਿੰਦਾ ਹੈ ਜਰਾ ਤਾਂ ਹੈ ਜੋ ਬਨਹਰ ਹੈ ਤਾਂ ਫਿਰ ਕੀ ਹੁੰਦਾ ਹੈ ਕਿ ਬੁਢਾਪਾ ਉਸ ਮਨੁੱਖ ਦੀ ਜਵਾਨੀ ਨੂੰ ਚੁਰਾ ਲੈਂਦਾ ਹੈ ਕਹਿਣ ਤੋਂ ਭਾਵ ਕਿ ਜਿਹੜੀਆਂ ਐਸੀਆਂ ਇਸਤਰੀਆਂ ਹੁੰਦੀਆਂ ਹਨ ਉਹ ਫਿਰ ਮਨੁੱਖ ਨੂੰ ਆਪਣੇ ਵੱਸ ਚ ਕਰ ਲੈਂਦੀਆਂ ਨੇ ਉਹਦਾ ਕੋਈ ਵੱਸ ਨਹੀਂ ਚੱਲਣ ਦਿੰਦੀਆਂ ਉਹਨੂੰ ਆਪਣੇ ਅੱਗੇ ਲਾ ਕੇ ਤੋਰਦੀਆਂ ਹਨ ਜਿਹੜੀਆਂ ਐਸੀਆਂ ਵੱਧ ਚੱਲਣ ਔਰਤਾਂ ਹੁੰਦੀਆਂ ਨੇ ਇਹਨਾਂ ਤੋਂ ਗੁਰੂ ਸਾਹਿਬ ਜੀ ਨੇ ਇਸੇ ਕਰਕੇ ਵਰਜਿਆ ਹੈ ਕਿ ਜੋ ਜੇਕਰ ਆਪਣੇ ਆਪ ਦਾ ਬਚਾਅ ਕਰਨਾ ਹੈ ਤਾਂ ਐਸੀਆਂ ਇਸਤਰੀਆਂ ਦੂਰ ਰਹਿਣਾ ਚਾਹੀਦਾ ਜਿਹੜੀਆਂ ਵੱਧ ਚੱਲਣ ਔਰਤਾਂ ਹੋਵਣ ਉਹਨਾਂ ਨੂੰ ਆਪਣੇ ਮਨ ਦਾ ਭੇਦ ਜਿਹੜਾ ਹੈ ਉਹ ਬਿਲਕੁਲ ਨਹੀਂ ਦੇਣਾ ਚਾਹੀਦਾ ਤੇ ਜੇਕਰ ਕਿਤੇ ਕਰਮਾਂ ਦੀ ਮਾਰ ਕਰਕੇ ਅਸੀਂ ਵੱਧ ਚੱਲਣ ਔਰਤ ਜਿਹੜੀ ਪੱਲੇ ਪੈ ਵੀ ਜਾਂਦੀ ਹੈ ਤਾਂ ਉਹਦਾ ਭੇਦ ਉਹਨੂੰ ਆਪਣਾ ਭੇਦ ਨਾ ਦਿਓ ਸਗੋਂ ਉਹਦਾ ਭੇਦ ਆਪਣੇ ਹੱਥਾਂ ਵਿੱਚ ਰੱਖੋ ਤੇ ਹਮੇਸ਼ਾ ਉਹਨੂੰ ਵਸਤ ਕਰਕੇ ਰੱਖੋ ਇਹੀ ਕੋਸ਼ਿਸ਼ ਕਰੋ ਕਿ ਉਹ ਤੁਹਾਡੇ ਵਸ ਵਿੱਚ ਆ ਜਾਵੇ, ਨਾ ਕਿ ਕਿਸੇ ਕਾਰਨ ਤੁਸੀਂ ਉਹਦੇ ਵਸ ਵਿੱਚ ਹੋਵੋ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਐਸੀਆਂ ਇਸਤਰੀਆਂ ਚਰਿੱਤਰ ਜਿਹੜੇ ਹਨ ਉਹ ਖੋਲ ਕੇ ਦਰਸਾਏ ਹਨ, ਤੇ ਇਹਨਾਂ ਤੋਂ ਬਚਣ ਵਾਸਤੇ ਗੁਰੂ ਸਾਹਿਬ ਜੀ ਨੇ ਸੁਚੇਤ ਕੀਤਾ ਹੈ। ਸੋਰਠਾ ਤ੍ਰੇ ਹੈ ਨਾ ਦੀਜੈ ਭੇਦ, ਤਾਹੇ ਭੇਦ ਲੀਜੈ ਸਦਾ, ਕਹਿਤ ਸਿਮਰਤ ਅਰਬੇਦ ਕੋ ਕਸਾਰੂ ਸੋ ਕਹਿਤ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਸਿਮਰਤੀਆਂ ਵੇਦ ਇਹ ਸਾਰਿਆਂ ਦਾ ਹੀ ਜੋ ਸਾਰ ਤੱਤ ਹੈ ਨਾ ਉਹ ਇਹੀ ਹੈ, ਜੋ ਵੱਧ ਚੱਲਣ ਇਸਤਰੀਆਂ ਹਨ ਉਹਨਾਂ ਨੂੰ ਆਪਣਾ ਭੇਦ ਨਾ ਦਿਓ, ਸਗੋਂ ਉਹਨਾਂ ਦਾ ਭੇਦ ਜਿਹੜਾ ਹੈ ਉਹ ਲੈਂਦੇ ਰਹਿਣਾ ਚਾਹੀਦਾ ਹੈ ਤੇ ਉਹਨਾਂ ਨੂੰ ਆਪਣੇ ਵਸ ਤੇ ਵਸ ਵਿੱਚ ਰੱਖਣਾ ਚਾਹੀਦਾ ਹੈ। ਸੋ ਸਤਿਗੁਰੂ ਮਹਾਰਾਜ ਜੀ 13ਵੇਂ ਚਰਿੱਤਰ ਦੀ ਸਮਾਪਤੀ ਕਰਦੇ ਹੋਏ ਬਚਨ ਕਰਦੇ ਹਨ ਆਖੀਰ ਕਿ ਇਤ ਚਰਿਤ੍ਰੋ ਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਪੂਪ ਸੰਵਾਦੇ ਤ੍ਰੇ ਦਸਮੋ ਚਰਿੱਤਰ ਸਮਾਪਤਮ ਸਤ ਸੁਭਮ ਸਤ ਅਫਜੂ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਇਸ ਤਰੀਕੇ ਦੇ ਨਾਲ ਸ਼੍ਰੀ ਚਰਿਤ੍ਰੋ ਪਾਖਿਆਨ ਦਾ ਤ੍ਰਿਆ ਚਰਿੱਤਰ ਦਾ ਜੋ ਵਜ਼ੀਰ ਤੇ ਰਾਜੇ ਦੀ ਆਪਸੀ ਸੰਵਾਦ ਵਾਰਤਾਲਾਪ ਹੈ ਉਹਦਾ 13ਵਾਂ ਚਰਿੱਤਰ ਜਿਹੜਾ ਹੈ ਉਹ ਸ਼ੁਭ ਸੰਪੂਰਨ ਹੋਇਆ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸੀ ਸ਼੍ਰੀ ਚਰਿਤ੍ਰੋ ਪਾਖਿਆਨ ਦਾ 13ਵਾਂ ਚਰਿੱਤਰ, ਜਿਸ ਵਿੱਚ ਗੁਰੂ ਸਾਹਿਬ ਜੀ ਨੇ ਇੱਕ ਬਦ ਚਰਨ ਔਰਤ ਜੋ ਆਪਣੇ ਪਤੀ ਦੇ ਘਰ ਨੂੰ ਛੱਡ ਕੇ ਹੋਰ ਕਿਸੇ ਦੇ ਨਾਲ ਪ੍ਰੇਮ ਪਾ ਕੇ ਬੈਠੀ ਹੋਈ ਸੀ ਉਹ ਚਰਿੱਤਰ ਨੂੰ ਖੋਲ ਕਰਕੇ ਦਰਸਾਇਆ ਹੈ। ਐਸੀਆਂ ਇਸਤਰੀਆਂ ਜੋ ਆਪਣੇ ਪਤੀ ਦੇ ਘਰ ਨੂੰ ਛੱਡ ਕੇ ਪਰਾਏ ਘਰ ਵੱਲ ਤੁਰਦੀਆਂ ਹਨ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਵੀ ਲਾਂਤਾ ਹੀ ਪਾਉਂਦੇ ਹਨ। ਸਤਿਗੁਰੂ ਜੀ ਵਚਨ ਕਰਦੇ ਨੇ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਿ ਮਨਮੁਖ ਮੈਲੀ ਕਾਮਣੀ ਕੁਲੱਖਣੀ ਗੁਨਾਰ, ਇਰ ਛੋਡਿਆ ਘਰ ਆਪਣਾ ਪਰ ਪੁਰਖਿਆ ਨਾਲ ਪਿਆਰ। ਐਸੀਆਂ ਮਨਮੁਖ ਇਸਤਰੀਆਂ ਮੈਲੇ ਜੀਵਨ ਵਾਲੀਆਂ ਭੈੜੇ ਲੱਛਣਾਂ ਵਾਲੀਆਂ ਜਿਨ੍ਹਾਂ ਨੇ ਆਪਣੇ ਪਤੀ ਦੇ ਘਰ ਨੂੰ ਛੱਡ ਕਰਕੇ ਤੇ ਹੋਰ ਪਰਾਏ ਪੁਰਖਾਂ ਦੇ ਨਾਲ ਪ੍ਰੇਮ ਪਾਇਆ ਹੋਇਆ ਹੈ, ਮੋਹ ਪਾਇਆ ਹੋਇਆ ਤੇ ਉਹਨਾਂ ਦੇ ਨਾਲ ਮਿਲ ਕਰਕੇ ਵਿਵਚਾਰ ਕਰਦੀਆਂ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਮਨਮੁਖੀ ਦੁਹਾਗਣ ਨਾਹੇ ਭੇਓ। ਸਤਿਗੁਰੂ ਜੀ ਬਚਨ ਕਰਦੇ ਹਨ ਜੋ ਮਨਮੁਖ ਜੀਵ ਇਸਤਰੀਆਂ ਹੁੰਦੀਆਂ ਨੇ ਜੋ ਪਤੀ ਦੇ ਹੁਕਮ ਤੋਂ ਬਾਹਰਾ ਹੋ ਕੇ ਚੱਲਦੀਆਂ ਨੇ ਉਹ ਅਸਲ ਦੇ ਵਿੱਚ ਦੁਹਾਗਣਾ ਹਨ। ਉਹ ਕੋਈ ਆਪਣੇ ਆਪ ਨੂੰ ਸੁਹਾਗ ਭਾਗ ਵਾਲੀਆਂ ਨਾ ਜਾਣਨ, ਸੁਹਾਗਣਾ ਉਹੀ ਹੁੰਦੀਆਂ ਨੇ ਜੋ ਪਤੀ ਦੇ ਹੁਕਮ ਦੇ ਅਧੀਨ ਹੋ ਕੇ ਚੱਲਦੀਆਂ ਨੇ। ਜਿਹੜੀਆਂ ਆਪਣੇ ਪਤੀ ਦੇ ਹੁਕਮ ਤੋਂ ਬਾਹਰਾ ਹੋ ਕੇ ਚੱਲਦੀਆਂ ਨੇ ਉਹ ਅਸਲ ਦੇ ਵਿੱਚ ਦੁਹਾਗਣਾ ਇਸਤਰੀਆਂ ਹਨ, ਕਿਉਂਕਿ ਉਹਨਾਂ ਨੂੰ ਨਾ ਹੀ ਭੇਓ ਮਨਮੁਖੀ ਦੁਹਾਗਣ ਨਾ ਹੀ ਭੇਓ ਭੇਓ ਭਾਵ ਉਹਨਾਂ ਨੂੰ ਪਤੀ ਦਾ ਕੋਈ ਡਰ ਨਹੀਂ ਹੁੰਦਾ, ਕੋਈ ਖੌਫ ਨਹੀਂ ਹੁੰਦਾ, ਕੋਈ ਪਤੀ ਦੇ ਨਾਲ ਪ੍ਰੇਮ ਨਹੀਂ ਹੁੰਦਾ। ਜੇ ਪਤੀ ਦਾ ਡਰ ਹਿਰਦੇ ਵਿੱਚ ਹੋਵੇ, ਪਤੀ ਦੇ ਨਾਲ ਪ੍ਰੇਮ ਹੋਵੇ, ਤਾਂ ਉਹ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਪਰਾਏ ਪੁਰਸ਼ ਦੇ ਨਾਲ ਮਿਲਾਪ ਕਿਉਂ ਕਰਨ, ਕਿਸੇ ਹੋਰ ਪਰਾਏ ਮਰਦ ਦੇ ਨਾਲ ਵਿਭਚਾਰ ਕਿਉਂ ਕਰਨ, ਕਿਉਂ ਸੰਸਾਰ ਦੇ ਅੰਦਰ ਬਿਲਾਂ ਦਾ ਖੱਟਣ? ਕਿਉਂਕਿ ਇਸ ਕਾਮ ਦੇ ਕਰਕੇ ਮਨੁੱਖ ਨੂੰ ਜੇਕਰ ਉਹ ਆਪਣੀ ਮਰਿਆਦਾ ਨੂੰ ਛੱਡ ਕੇ ਆਪਣਾ ਘਰ ਛੱਡ ਕੇ ਦੂਸਰੇ ਘਰ ਵੱਲ ਜਾਂਦਾ ਹੈ ਤਾਂ ਉਸਨੂੰ ਕੇਵਲ ਬਦਨਾਮੀ ਹੀ ਪੱਲੇ ਪੈਂਦੀ ਹੈ। ਇਹ ਸੰਸਾਰ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਜੀਵ ਦੇ ਮੱਥੇ ਬੇਇੱਜ਼ਤੀ ਕਲੰਕ ਹੀ ਲੱਗਦਾ ਹੈ, ਹੋਰ ਕੁਝ ਪੱਲੇ ਨਹੀਂ ਪੈਂਦਾ। ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਚਰਿਤ੍ਰੋ ਪਾਖਿਆਨ ਦੀ ਬਾਣੀ ਉਚਾਰਨ ਕਰਕੇ ਸਾਨੂੰ ਆਪਣੇ ਗੁਰੂ ਕੇ ਬੱਚਿਆਂ ਨੂੰ ਸਤਿਗੁਰੂ ਮਹਾਰਾਜ ਜੀ ਨੂੰ ਖਾਲਸਾ ਆਪਣੇ ਸਰਬੰਸ ਨੂੰ ਵਾਰ ਕਰਕੇ ਆਪਣੀ ਝੋਲੀ ਵਿੱਚ ਲਿਆ ਹੈ, ਜੋ ਆਪਣੇ ਸਾਨੂੰ ਆਪਣੇ ਬੱਚੇ ਬਣਾਇਆ ਹੈ ਮਹਾਰਾਜ ਜੀ ਨੇ, ਕਿ ਆਪਣੇ ਚਾਰ ਸਾਹਿਬਜ਼ਾਦਿਆਂ ਨੂੰ ਵਾਰ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਵਡਿਆਈ ਬਖਸ਼ੀ ਹੈ, ਸਾਨੂੰ ਆਪਣੇ ਧੀਆਂ ਪੁੱਤਰ ਬਣਾਇਆ ਹੈ ਕਿ ਮੇਰੇ ਖਾਲਸਾ ਜੀਵਨ ਉੱਚਾ ਉੱਚਾ ਤੇ ਨਿਆਰੇਪਣ ਵਾਲਾ ਹੋ ਸਕੇ ਤੇ ਇਹ ਕਾਮ ਤੋਂ ਕਾਮ ਦੀ ਮਾਰ ਕਿੰਨੀ ਭੈੜੀ ਹੈ ਇਸ ਮਾਰ ਤੋਂ ਬਚ ਸਕਣ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਸਾਰੇ ਪ੍ਰਸੰਗ ਜਿਹੜੇ ਹਨ ਇਹ ਖੋਲ ਕਰਕੇ ਦਰਸਾਏ ਹੋਏ ਨੇ। ਸਤਿਗੁਰੂ ਮਹਾਰਾਜ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਐਸੀਆਂ ਖੋਟੀਆਂ ਇਸਤਰੀਆਂ ਦੇ ਬਾਰੇ ਹੋਰ ਬਚਨ ਕਰਦੇ ਹਨ ਗੁਰਬਾਣੀ ਦੇ ਵਿੱਚ। ਗੁਰੂ ਸਾਹਿਬ ਬਚਨ ਕਰਦੇ ਨੇ ਕਿ ਕੁਚਲ ਕਰੂਪ ਕੁਨਾਰ ਕੁਲੱਖਣੀ ਫਿਰਖਾ ਸਹਿਜਨਾ ਜਾਣਿਆ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਐਸੀਆਂ ਔਰਤਾਂ ਜੋ ਪਤੀ ਦਾ ਘਰ ਛੱਡ ਦਿੰਦੀਆਂ ਨੇ ਉਹ ਕੁਚਲ ਭਾਵ ਕਿ ਅਪਵਿੱਤਰ ਹੋ ਜਾਂਦੀਆਂ ਨੇ, ਪਰਾਇਆ ਸੰਗ ਕਰਕੇ ਅਪਵਿੱਤਰ ਹੋ ਜਾਂਦੀਆਂ ਨੇ, ਉਹਨਾਂ ਦਾ ਸਰੀਰ ਅਪਵਿੱਤਰ ਹੋ ਜਾਂਦਾ ਹੈ। ਕਰੂਪ ਭੈੜੇ ਰੂਪ ਵਾਲੀਆਂ ਨੇ, ਕੁਲੱਖਣੀ ਭੈੜੇ ਲੱਛਣਾਂ ਵਾਲੀਆਂ ਤੇ ਉਹਨਾਂ ਨੇ ਆਪਣੇ ਪਤੀ ਦੇ ਮਿਲਾਪ ਦਾ ਆਨੰਦ ਨਹੀਂ ਜਾਣਿਆ। ਉਹਨਾਂ ਨੇ ਆਪਣੇ ਪਤੀ ਦੀ ਸਾਰ ਨਹੀਂ ਜਾਣੀ, ਕਿਉਂਕਿ ਜਿਨ੍ਹਾਂ ਨੇ ਪਤੀ ਨੂੰ ਪਰਮੇਸ਼ਵਰ ਕਰਕੇ ਨਹੀਂ ਜਾਣਿਆ ਉਹ ਇਸਤਰੀਆਂ ਕਦੇ ਵੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੁੰਦੀਆਂ। ਸਤਿਗੁਰੂ ਬਚਨ ਕਰਦੇ ਹਨ ਕਿ ਜਿਨ ਪ੍ਰਿਓ ਪਰਮੇਸ਼ਵਰ ਕਰ ਜਾਂਦੇ ਆ ਧਨ ਸਤੀ ਦਰਗਹਿ ਪ੍ਰਵਾਨੇ ਆ। ਜਿਨ੍ਹਾਂ ਇਸਤਰੀ ਨੇ ਆਪਣੇ ਪਤੀ ਨੂੰ ਪਰਮੇਸ਼ਵਰ ਰੂਪ ਕਰਕੇ ਜਾਣਿਆ, ਜਿਨ੍ਹਾਂ ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਵੱਲ ਕਦੇ ਮਨ ਵਾਸਨਾ ਨਾਲ ਤੱਕਿਆ ਨਹੀਂ, ਆਪਣੇ ਪਤੀ ਤੋਂ ਇਲਾਵਾ ਸਾਰਿਆਂ ਨੂੰ ਆਪਣੇ ਭੈਣ ਭਰਾ ਕਰਕੇ ਜਾਣਿਆ ਹੈ, ਵੀਰ ਪਿਤਾ ਸਮਾਨ ਕਰਕੇ ਜਾਣਿਆ ਹੈ, ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਦੇ ਨਾਲ ਕੁਕਰਮ ਨਹੀਂ ਕੀਤਾ, ਕਿਸੇ ਹੋਰ ਦੇ ਨਾਲ ਕਾਮ ਦੇ ਵਸ ਹੋ ਕੇ ਵਾਸਨਾ ਅਧੀਨ ਹੋ ਕੇ ਵਿਭਚਾਰ ਨਹੀਂ ਕੀਤਾ, ਆਪਣੇ ਪਤੀ ਦੇ ਨਾਲ ਦਿਨ ਰਾਤ ਪ੍ਰੇਮ ਕੀਤਾ। ਪਤੀ ਦੇ ਹੁਕਮ ਦੇ ਵਿੱਚ ਇਸਤਰੀ ਜੋ ਵਿਚਰੀ ਹੈ ਉਹ ਇਸਤਰੀ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੁੰਦੀ ਹੈ, ਉਹਦਾ ਮਾਣ ਹੁੰਦਾ ਹੈ, ਸਤਿਕਾਰ ਹੁੰਦਾ ਹੈ ਕਿ ਜਾਤ ਸਤ ਕਰਕੇ ਆਪਣੇ ਪਤੀ ਵਰਤ ਪਰਪੱਕ ਰਹਿਣ ਕਰਕੇ। ਪਰ ਜੋ ਇਸਤਰੀਆਂ ਕਾਮ ਦੇ ਵਸ ਹੋ ਕੇ ਆਪਣੇ ਪਤੀ ਨੂੰ ਛੱਡ ਦਿੰਦੀਆਂ ਹਨ, ਪਰਾਏ ਘਰ ਵੱਲ ਤੁਰ ਪੈਂਦੀਆਂ ਹਨ, ਉਹਨਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਸਜਾਵਾਂ ਉਹਨਾਂ ਦੀ ਆਤਮਾ ਨੂੰ ਭੋਗਣੀਆਂ ਪੈਂਦੀਆਂ ਹਨ। ਸੋ ਇਸੇ ਕਰਕੇ ਗੁਰੂ ਸਾਹਿਬ ਜੀ ਨੇ ਕਿ ਮੇਰਾ ਖਾਲਸਾ ਜਿਹੜਾ ਹੈ ਉੱਚੇ ਸੁੱਚੇ ਜੀਵਨ ਦਾ ਮਾਲਕ ਬਣੇ, ਜਿੱਥੇ ਇਸਨੇ ਕਿਉਂਕਿ ਜਿਹੜਾ ਇੱਕ ਉੱਚੇ ਸੁੱਚੇ ਜੀਵਨ ਦਾ ਮਾਲਕ ਹੈ ਉਹੀ ਜੰਗ ਯੁੱਧ ਵੀ ਉਹੀ ਕਰ ਸਕਦਾ ਹੈ, ਧਰਮ ਦੀ ਖਾਤਰ ਸੱਚ ਦੀ ਖਾਤਰ ਵੀ ਉਹੀ ਲੜ ਸਕਦਾ ਹੈ, ਤੇ ਰਾਜ ਭਾਗ ਵੀ ਉਹੀ ਮਾਣ ਸਕਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਰਾਜੇ ਬਣਾਇਆ ਹੈ, ਸਾਡੀ ਕੌਮ ਜਿਹੜੀ ਹੈ ਸਹਿ ਕੌਮ ਇਹ ਰਾਜਿਆਂ ਦੀ ਕੌਮ ਹੈ, ਤੇ ਰਾਜਾ ਇਨਸਾਨ ਤਾਂ ਹੀ ਬਣ ਸਕਦਾ ਹੈ ਜੇਕਰ ਰਾਜਾ ਵਿਭਚਾਰੀ ਹੋ ਜਾਵੇ ਤਾਂ ਆਮ ਜਨਤਾ ਦਾ ਫਾਲ ਫਿਰ ਔਖਾ ਹੋ ਜਾਂਦਾ ਹੈ। ਇੱਕ ਰਾਜਾ ਉੱਚੇ ਉੱਚੇ ਆਚਰਣ ਵਾਲਾ ਹੋਣਾ ਚਾਹੀਦਾ, ਪਰ ਜਦਕਿ ਮਾਇਆ ਦੀ ਲੋਰ ਦੇ ਵਿੱਚ ਬਹੁਤੇ ਰਾਜੇ ਜਿਹੜੇ ਹੁੰਦੇ ਨੇ ਉਹ ਵਿਭਚਾਰੀ ਹੋ ਜਾਂਦੇ ਨੇ, ਐਸ਼ੋ ਆਰਾਮ ਦੇ ਗਲਤਾਨ ਹੋ ਜਾਂਦੇ ਨੇ। ਪਰ ਸਤਿਗੁਰੂ ਮਹਾਰਾਜ ਨੇ ਖਾਲਸੇ ਨੂੰ ਐਸਾ ਨਹੀਂ ਬਣਾਇਆ, ਜੇਕਰ ਖਾਲਸੇ ਦੇ ਹੱਥ ਵਿੱਚ ਰਾਜ ਆਉਂਦਾ ਹੈ ਤਾਂ ਖਾਲਸਾ ਗੁਰੂ ਕਾ ਹੋਏਗਾ ਜੋ ਏਕਾ ਨਾਰੀ ਅਤਿ ਹੋਏਗਾ, ਜੋ ਵਿਸ਼ਿਆਂ ਵਿੱਚ ਗਲਤਾਨ ਨਹੀਂ ਹੋਵੇਗਾ। ਉਹ ਤਾਂ ਨਹੀਂ ਹੋਵੇਗਾ ਕਿਉਂਕਿ ਉਹਦੇ ਪਾਸ ਸ੍ਰੀ ਦਸਮ ਗ੍ਰੰਥ ਸਾਹਿਬ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਪਾਵਨ ਗੁਰਬਾਣੀ ਦਾ ਮਹਾਨ ਅਮੋਲ ਖਜ਼ਾਨਾ ਹੈ। ਜਿੰਨੀ ਦੇਰ ਤੱਕ ਸਾਡੇ ਕੋਲ ਅਮੋਲ ਖਜ਼ਾਨੇ ਹਨ ਕਿ ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਪਿਆ ਨ ਧਨਾ, ਜਿੰਨੀ ਦੇਰ ਤੱਕ ਸਾਡੇ ਕੋਲ ਸਾਡੇ ਗੁਰੂ ਪਿਤਾ ਦੀ ਬਾਣੀ ਹੈ, ਗੁਰੂ ਸਾਹਿਬ ਜੀ ਦੀ ਬਾਣੀ ਸਾਡੇ ਕੋਲ ਹੈ, ਓਨੀ ਦੇਰ ਤੱਕ ਕੋਈ ਵੀ ਸਾਨੂੰ ਡੁਲਾ ਨਹੀਂ ਸਕਦਾ, ਕੋਈ ਵੀ ਸਾਡਾ ਵਿਸ਼ਵਾਸ ਆਤਮ ਵਿਸ਼ਵਾਸ ਨੂੰ ਤੋੜ ਨਹੀਂ ਸਕਦਾ, ਕੋਈ ਵੀ ਸਾਡੇ ਉੱਪਰ ਜ਼ਬਰ ਜ਼ੁਲਮ ਕਰ ਨਹੀਂ ਸਕਦਾ। ਸੋ ਇਸ ਕਰਕੇ ਗੁਰੂ ਸਾਹਿਬ ਨੇ ਸਾਡੇ ਤੇ ਅਥਾਹ ਕਿਰਪਾ ਕੀਤੀ ਹੈ, ਅਥਾਹ ਰਹਿਮਤਾਂ ਕੀਤੀਆਂ ਹਨ। ਲੋੜ ਹੈ ਗੁਰੂ ਬਾਣੀ ਨੂੰ ਪੜ੍ਹਨ ਦੀ, ਵਿਚਾਰਨ ਦੀ ਅਤੇ ਆਪਣੇ ਜੀਵਨ ਦੇ ਵਿੱਚ ਢਾਲਣ ਦੀ, ਫਿਰ ਹੀ ਸਮਾਜ ਵਿੱਚ ਉੱਚੇ ਉੱਚੇ ਜੀਵਨ ਦੇ ਵਜੋਂ ਇੱਕ ਚੰਗੇ ਇਨਸਾਨ ਦੇ ਵਜੋਂ ਅਸੀਂ ਉੱਭਰ ਸਕਾਂਗੇ, ਤੇ ਸਮਾਜ ਵੀ ਇਸਤ ਕਰਦਾ ਹੈ, ਵਡਿਆਈ ਕਰਦਾ ਹੈ ਕਿ ਗੁਰੂ ਕੇ ਖਾਲਸੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ, ਗੁਰਮਤ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਲਈ ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ, ਗੁਰੂ ਸਾਹਿਬ ਜੀ ਅੱਗੇ ਤੋਂ ਸਮਤ ਬਖਸ਼ਣ ਤਾਂ ਕਿ ਸੁਚੱਜੇ ਢੰਗ ਦੇ ਨਾਲ ਗੁਰਮਤ ਗੁਰਬਾਣੀ ਦੀਆਂ ਵਿਚਾਰਾਂ ਕਰ ਸਕੀਏ। ਸੁਅੰਤ ਵਿੱਚ ਬੜੇ ਪਿਆਰ ਦੇ ਨਾਲ ਫਤਿਹ ਬੁਲਾਉਣਾ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।